ਵਾਹਿਗੁਰੂ ਜੀ ਕੀ ਫਤਿਹ।
ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉਂ ਰੱਖੇ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ, ਤਹਿ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ ਹੈ। ਸਿਮਰ 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 ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ, ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਅਵਤਾਰ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਜੇ ਹੋਏ ਮਹਾਨ ਦਰਬਾਰ ਵਿੱਚ ਜੁੜ ਬੈਠੇ ਹੋਏ ਸਰਬੱਤ ਸਤਸੰਗੀ ਜਨੋ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਪਾਸੋਂ ਗੁਰਬਾਣੀ ਦੀ ਕਥਾ ਵਿਆਖਿਆ ਸਰਵਣ ਕਰਾ ਕੇ ਗੁਰੂ ਦਰਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਸੀ। ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਜੋ ਗੁਰੂ ਘਰ ਵਿਖੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਿਆਖਿਆ ਚੱਲ ਰਹੀ ਹੈ, ਵਡਹੰਸ ਦੀ ਵਾਰ ਵਿੱਚੋਂ ਆਪਾਂ ਹਰ ਰੋਜ਼ ਇੱਕ ਸਲੋਕ ਜਾਂ ਪੌੜੀ ਵਿਚਾਰ ਕੇ ਗੁਰੂ ਪਾਤਸ਼ਾਹ ਦੇ ਉਪਦੇਸ਼ ਸਿੱਖਿਆ ਨੂੰ ਸਮਝਣ ਦਾ ਉਪਰਾਲਾ ਕਰਦੇ ਹਾਂ। ਇਹ ਪਵਿੱਤਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 587 ਨੰਬਰ ਅੰਗ ਉੱਪਰ ਪਹੁੰਚ ਚੁੱਕੀ ਹੈ। ਵਡਹੰਸ ਦੀ ਵਾਰ ਦੇ ਵਿੱਚੋਂ ਆਪਾਂ ਅੱਜ ਚੌਥੇ ਸਲੋਕ ਦੀ ਪੌੜੀ ਵਿਚਾਰਾਂਗੇ। ਸਤਿਗੁਰੂ ਮਹਾਰਾਜ ਜੀ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਆਓ ਸਤਿਗੁਰਾਂ ਨੂੰ ਸੀਸ ਝੁਕਾਈਏ, ਮਨ ਤਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਸ਼ਬਦ ਵਿੱਚ ਜੋੜਨ ਦਾ ਯਤਨ ਕਰੀਏ ਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪੌੜੀ ਤਿਤ ਜਾਏ ਬਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬੇਲੋਈਐ। ਇਹ ਪੌੜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਹਜ਼ੂਰ ਮਹਾਰਾਜ ਪਾਤਸ਼ਾਹ ਮੁੱਢਲੀ ਪ੍ਰਾਰੰਭਕ ਸਿੱਖਿਆ ਇਹ ਬਖਸ਼ਿਸ਼ ਕਰਦੇ ਨੇ ਕਿ ਤਿਤ ਉੱਥੇ ਜਾ ਕੇ ਬੈਠੋ, ਤਿਤ ਜਾਏ ਬਹੇ ਸਤ ਸੰਗਤੀ, ਜਿੱਥੇ ਸਤ ਸਰੂਪ ਵਾਹਿਗੁਰੂ ਅਕਾਲ ਪੁਰਖ ਦੀਆਂ ਵਿਚਾਰਾਂ ਹੋ ਰਹੀਆਂ ਹੋਵਣ, ਔਰ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਇੱਕ ਇੱਕ ਬਚਨ ਵਿੱਚੋਂ ਅਰਥ ਨਿਕਲਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਪਹਿਲਾਂ ਹੀ ਇਹ ਦਰਸਾ ਦਿੱਤਾ ਕਿ ਦੇਖੋ, ਸਤ ਸੰਗਤ ਕਰਨ ਦਾ ਪਹਿਲਾ ਮੁੱਢਲਾ ਨਿਯਮ ਹੈ ਕਿ ਸਤ ਸੰਗਤ ਵਿੱਚ ਬਹੋ ਜਾ ਕੇ ਬੈਠ ਜਾਣਾ ਚਾਹੀਦਾ। ਕਈ ਵਾਰ ਸਤਿਗੁਰਾਂ ਦੇ ਦੀਵਾਨ ਲੱਗੇ ਹੁੰਦੇ ਆ, ਸਤਿਗੁਰਾਂ ਦੀ ਹਜ਼ੂਰੀ ਹੁੰਦੀ ਹੈ। ਕਈ ਥਾਈਂ ਦੇਖਣ ਨੂੰ ਐਸਾ ਵੀ ਸਾਨੂੰ ਮਿਲਿਆ ਪੰਜਾਬ ਦੇ ਅੰਦਰ, ਬੈਕ ਸਾਈਡ ਤੇ ਪਿਛਲੇ ਪਾਸੇ 10-20 ਆਦਮੀ ਗਰੁੱਪ ਬਣਾ ਕੇ ਖੜੇ ਹੋ ਜਾਂਦੇ ਆ। ਜਿਸ ਤਰ੍ਹਾਂ ਕਿਸੇ ਅਖਾੜੇ ਆਦਿਕ ਨੂੰ ਸੁਣਨਾ ਹੈ ਜਾਂ ਵੇਖਣਾ ਹੈ ਤਾਂ ਖੜੇ ਹੋ ਕੇ ਦੇਖਦੇ ਆ। ਹੁਣ ਮਹਾਰਾਜ ਪਾਤਸ਼ਾਹ ਜੀ ਦੇ ਇਹ ਮੁੱਢਲੇ ਪਹਿਲੇ ਬਚਨ ਤੋਂ ਪਹਿਲੀ ਸਿੱਖਿਆ ਇਹ ਮਿਲਦੀ ਹੈ ਕਿ ਪਾਤਸ਼ਾਹ ਫੁਰਮਾ ਰਿਹਾ ਕਿ ਸਤ ਸੰਗਤ ਵਿੱਚ ਜਾ ਕੇ ਬੈਠੋ, ਤਿਤ ਜਾਏ ਬਹੋ ਸਤ ਸੰਗਤੀ, ਸਤ ਸੰਗਤ ਕਰਨੀ ਹੈ, ਸਤ ਸੰਗਤ ਵਿੱਚ ਬੈਠੋ। ਅਗਰ ਜ਼ਿਆਦਾ ਵੀ ਸੰਗਤ ਹੈ, ਪੰਡਾਲ ਛੋਟਾ ਹੈ, ਬੇਅੰਤ ਸੰਗਤਾਂ ਵੀ ਆ ਗਈਆਂ ਨੇ, ਗੁਰੂ ਕਾ ਦਰਬਾਰ ਭਰ ਵੀ ਗਿਆ ਹੈ, ਅਗਰ ਜਿੱਥੇ ਵੀ ਜਗ੍ਹਾ ਜਿਤਨੀ ਕੁ ਜਗ੍ਹਾ ਵੀ ਮਿਲਦੀ ਹੈ, ਦੋ ਗਿੱਠਾਂ ਵੀ ਜਗ੍ਹਾ ਮਿਲਦੀ ਹੈ, ਉੱਥੇ ਵੀ ਬੈਠਣ ਦਾ ਯਤਨ ਕੀਤਾ ਜਾਏ ਤਾਂ ਕਿ ਇਕਾਗਰਤਾ ਬਣੇ, ਤਾਂ ਕਿ ਸਾਰੇ ਮਾਈ ਭਾਈ ਪਿਆਰ ਨਾਲ ਬੈਠ ਕੇ ਸਰਵਣ ਕਰ ਸਕਣ। ਹੁਣ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ, ਜਿਸ ਸਾਧ ਸੰਗਤ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਹਰਿਆਂ ਭਰਿਆਂ ਕਰ ਦਿੰਦਾ ਹੈ, ਜਿਸ ਅਕਾਲ ਪੁਰਖ ਦੀਆਂ ਵਡਿਆਈਆਂ ਨੇ, ਜੋ ਉਸਦਾ ਨਾਮ ਜਪਦਾ ਹੈ, ਉਸਦਾ ਹਿਰਦਾ ਰੂਪ ਕਮਲ ਫੁੱਲ ਖਿੜ ਜਾਂਦਾ ਹੈ, ਐਸੇ ਪ੍ਰਭੂ ਦਾ ਪਰਮੇਸ਼ਰ ਦਾ ਪਵਿੱਤਰ ਨਾਮ ਜਿੱਥੇ ਵਿਚਾਰਿਆ ਜਾਂਦਾ ਹੈ, ਜਿੱਥੇ ਬਿਲੋਈ ਹੈ, ਭਾਵ ਬਾਰ ਬਾਰ ਵਿਚਾਰ ਵਿਚਾਰ ਕੇ ਉਸਦੇ ਮਹੱਤਵ ਨੂੰ, ਅਰਥਾਂ ਨੂੰ, ਸਿੱਖਿਆ ਨੂੰ ਸਮਝਿਆ ਜਾਂਦਾ ਹੈ, ਪਾਤਸ਼ਾਹ ਫਰਮਾਉਂਦੇ ਆ ਐਸੇ ਥਾਂ ਤੇ ਜਾ ਕੇ ਬੈਠੋ। ਸਤਿਗੁਰੂ ਮਹਾਰਾਜ ਬਾਣੀ ਅੰਦਰ ਪ੍ਰਮਾਣ ਬਖਸ਼ਦੇ ਨੇ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਜਿਹੜਾ ਜਿਹੜਾ ਭੈ ਭਾਵਨੀ ਨਾਲ ਸਾਧ ਸੰਗਤ ਵਿੱਚ ਮਿਲ ਗਿਆ ਹੈ, ਪਾਤਸ਼ਾਹ ਫਰਮਾਉਂਦੇ ਉਹ ਜ਼ਰੂਰ ਤਰ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਆ ਕਿਉਂ ਨਹੀਂ ਤਰੇਗਾ, ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਪਾਤਸ਼ਾਹ ਫਰਮਾਉਂਦੇ ਸਤਿਗੁਰਾਂ ਦੀ ਕਿਰਪਾ ਨਾਲ ਸੁੱਕੀਆਂ ਲੱਕੜਾਂ ਹਰੀਆਂ ਹੋ ਜਾਂਦੀਆਂ ਨੇ, ਸੂਕੇ ਕਾਸ਼ਟ, ਕਾਸ਼ਟ ਨਾਮ ਬਾਲਣ ਦਾ, ਲੱਕੜਾਂ ਦਾ। ਪਾਤਸ਼ਾਹ ਫਰਮਾਉਂਦੇ ਜੇ ਸੁੱਕੀਆਂ ਲੱਕੜਾਂ ਹਰੀਆਂ ਹੋ ਸਕਦੀਆਂ ਹਨ ਤੇ ਸੁੱਕਾ ਹੋਇਆ ਮਨ ਜੋ ਵਿਕਾਰਾਂ ਦੀ ਅਗਨੀ ਦੇ ਨਾਲ ਕੋਲੇ ਬਣ ਚੁੱਕਾ ਹੈ, ਪਾਤਸ਼ਾਹ ਫਰਮਾਉਂਦੇ ਨੇ ਸਤ ਸੰਗਤ ਕਰਨ ਦੇ ਨਾਲ ਸੂਕੇ ਕਾਸ਼ਟ ਹਰਿਆ, ਉਹ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ, ਹਜ਼ੂਰ ਫਰਮਾਉਂਦੇ ਨੇ ਦੇਖੋ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸਾਧ ਸੰਗਤ, ਮਹਾਰਾਜ ਫਰਮਾਉਂਦੇ ਹੈ ਇਹਦਾ ਪੂਰਾ ਪੂਰਾ ਲਾਭ ਲੈਣ ਦੇ ਵਾਸਤੇ ਕਿਵੇਂ ਬੈਠਿਆ ਜਾਏ, ਕਿਵੇਂ ਸਤਸੰਗਤ ਕੀਤੀ ਜਾਏ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਣ ਬਾਣੀ ਸੁਜਸਪੂਰ ਰੱਖੋ, ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ। ਪਾਤਸ਼ਾਹ ਫਰਮਾਉਂਦੇ ਚਿੱਤ ਵਿੱਚ ਸਿਮਰਨ ਕੀਤਾ ਜਾਏ, ਨੈਣ ਅਵਲੋਕਨੋ, ਨੈਣਾ ਅੱਖਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ। ਸ਼ਰਵਣ ਬਾਣੀ ਸੁਜਸਪੂਰ ਰੱਖੋ, ਸ਼ਰਵਣ ਕੰਨਾਂ ਦਾ ਨਾਮ ਹੈ, ਇਹਨਾਂ ਕੰਨਾਂ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਭਰ ਭਰ ਕੇ ਸੁਣੀ ਜਾਏ, ਭਰ ਭਰ ਕੇ। ਜਦੋਂ ਬਹੁਤੀ ਪਿਆਸ ਕਿਸੇ ਚੀਜ਼ ਦੀ ਹੋਵੇ ਤੇ ਇਨਸਾਨ ਲਾਹ ਲੈਣ ਦੇ ਵਾਸਤੇ ਗਲਾਸ ਜਾਂ ਕੱਪ ਨੂੰ ਭਰ ਲੈਂਦਾ ਹੈ, ਤਾਂ ਕਿ ਪਤਾ ਦੂਜੀ ਵਾਰ ਭਰਿਆ ਜਾਣਾ ਕਿ ਨਹੀਂ, ਫਿਰ ਭਰ ਕੇ ਪੀਂਦਾ ਹੈ। ਤੋ ਭਰ ਭਰ ਕੇ ਪਾਤਸ਼ਾਹ ਜੀ ਕਹਿੰਦੇ ਕੰਨ ਵੀ ਇੱਕ ਕੱਪ ਦਿੱਤੇ ਨੇ ਪ੍ਰਮਾਤਮਾ ਨੇ, ਇਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਰੂਪ ਅੰਮ੍ਰਿਤ ਦੇ ਨਾਲ ਭਰ ਭਰ ਕੇ ਆਨੰਦਿਤ ਹੋਇਆ ਜਾਏ, ਰੱਜਿਆ ਜਾਏ। ਸ਼ਰਵਣ ਬਾਣੀ ਸੁਜਸਪੂਰ ਰੱਖੋ, ਫਿਰ ਪਾਤਸ਼ਾਹ ਫਰਮਾਉਂਦੇ ਨੇ ਮਨ ਸੋ ਮਦ ਕਰ ਕਰੋ, ਇਹ ਜੋ ਮਨ ਹੈ ਨਾ ਇਹਨੂੰ ਭਵਰ ਬਣਾ ਲਿਆ ਜਾਏ, ਭੌਰਾ ਬਣਾ ਲਿਆ ਜਾਏ, ਜੋ ਫੁੱਲਾਂ ਦੇ ਵਿੱਚੋਂ ਸ਼ਹਿਦ ਇਕੱਠਾ ਕਰਦਾ ਏ, ਪੀਲਾ ਪੀਲਾ ਮਕਰੰਦ ਇਕੱਠਾ ਕਰਦਾ ਹੈ। ਪਾਤਸ਼ਾਹ ਫਰਮਾਉਂਦੇ ਮਨ ਇੱਕ ਭੌਰਾ ਹੋਵੇ ਤੇ ਭੌਰਾ ਕਿਤੇ ਵੀ ਉੱਡ ਰਿਹਾ ਹੋਵੇ, ਉਹਦਾ ਧਿਆਨ ਇਹੀ ਹੁੰਦਾ ਵੀ ਜਿੱਥੋਂ ਸ਼ਹਿਦ ਮਿਲਣਾ ਮੈਂ ਉੱਥੇ ਜਾਵਾਂ, ਉੱਥੋਂ ਸ਼ਹਿਦ ਇਕੱਠਾ ਕਰਕੇ ਲਿਆਵਾਂ। ਪਾਤਸ਼ਾਹ ਫਰਮਾਉਂਦੇ ਹੈ ਇਹ ਪਿਆਰੇ ਸਤਸੰਗੀ, ਤੈਨੂੰ ਦਿਨੇ ਆਪਣੀ ਕਿਰਤ ਵਿਰਤ ਕਰਨ ਦੇ ਲਈ ਤੈਨੂੰ ਬਹੁਤ ਥਾਵਾਂ ਤੇ ਘੁੰਮਣਾ ਪੈਂਦਾ ਹੈ। ਮੰਨ ਲਾ ਤੇਰਾ ਮਨ ਸਾਰਾ ਦਿਨ ਉੱਡਦਾ ਰਹਿੰਦਾ ਹੈ, ਪਰ ਤੇਰਾ ਮਨ ਭਵਰ ਬਣ ਜਾਣਾ ਚਾਹੀਦਾ ਹੈ। ਤੇਰੇ ਮਨ ਦੀ ਖਿੱਚ ਇਹੀ ਹੋਏ ਕਿ ਮੈਨੂੰ ਨਾਮ ਰੂਪ ਮਿਠਾਸ ਗੁਰਦੁਆਰਿਓਂ ਮਿਲਣੀ ਹੈ ਤੇ ਮੈਂ ਉੱਥੇ ਜਾਵਾਂ, ਜਿਤਨੀ ਵੀ ਜਲਦੀ ਹੋ ਸਕੇ ਮੈਂ ਘੁੰਮ ਘੁਮਾ ਕੇ ਉੱਥੇ ਪਹੁੰਚਾਂ। ਮੇਰੇ ਪਾਤਸ਼ਾਹ ਫਰਮਾਉਂਦੇ ਮਨ ਨੂੰ ਐਸਾ ਭਵਰ ਬਣਾ ਲਿਆ ਜਾਏ। ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਨਾਮ ਰਾਮ ਨਾਮ ਭਖੋ। ਮੇਰੇ ਪਾਤਸ਼ਾਹ ਫਰਮਾਉਂਦੇ ਰਸਨ ਅੰਮ੍ਰਿਤ ਰਾਮ ਨਾਮ ਭਖੋ। ਹੁਣ ਮਨ ਨੂੰ ਭੌਰਾ ਬਣਾ ਲਿਆ, ਸਤਿਗੁਰਾਂ ਦੀ ਯਾਦ ਨੂੰ ਚਰਨਾਂ ਨੂੰ ਹਿਰਦੇ ਵਿੱਚ ਪਾਤਸ਼ਾਹ ਫਰਮਾਉਂਦੇ ਵਸਾ ਲਿਆ ਜਾਏ ਤੇ ਰਸਨਾਂ ਦੇ ਨਾਲ ਰਸਨ ਅੰਮ੍ਰਿਤ ਰਾਮ ਨਾਮ ਭਖੋ। ਫਿਰ ਪਾਤਸ਼ਾਹ ਫਰਮਾਉਂਦੇ ਆ ਇੰਨਾ ਯਤਨ ਕਰਕੇ ਉਸ ਤੋਂ ਬਾਅਦ ਪਤਾ ਕੀ ਕਰਨਾ ਹੈ, ਫਿਰ ਸਤਿਗੁਰਾਂ ਦੇ ਅੱਗੇ ਤਰਲੇ ਲੈਣੇ, ਮੇਰੀ ਪ੍ਰੀਤ ਗੋਬਿੰਦ ਸਿਓ ਜੇ ਨਾ ਘਟਾ ਹੈ। ਜੇ ਨਾ ਦਾ ਅਰਥ ਹੈ ਜੀ, ਹੇ ਮੇਰੇ ਸਤਿਗੁਰੂ ਜੀ, ਇਹ ਮੇਰੀ ਪ੍ਰੀਤੀ ਮੇਰੇ ਪਾਤਸ਼ਾਹ ਅਕਾਲ ਪੁਰਖ ਨਾਲੋਂ ਅਤੇ ਸਤਿਗੁਰੂ ਜੀ ਤੁਹਾਡੇ ਨਾਲੋਂ ਇਹ ਘਟ ਨਾ ਜਾਵੇ। ਮੇਰੀ ਪ੍ਰੀਤ ਗੋਬਿੰਦ ਸਿਓ ਜੇ ਨਾ ਘਟਾ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ, ਮੈਂ ਇਹ ਵਸਤੂ ਜੋ ਪ੍ਰੀਤੀ ਹੈ ਸਤਿਗੁਰਾਂ ਦੇ ਨਾਲ ਪੈਦਾ ਹੋਈ, ਇਹ ਤਾਂ ਮੈਂ ਬੜੀ ਮਹਿੰਗੀ ਖਰੀਦੀ ਹੈ। ਯਾਦ ਰਹੇ ਕੋਈ ਚੀਜ਼ ਪੈਸਿਆਂ ਤੋਂ ਖਰੀਦੀ ਜਾਂਦੀ ਹੈ, ਕੋਈ ਚੀਜ਼ ਵਟਾਂਦਰੇ ਵਿੱਚ ਖਰੀਦ ਲਈ ਜਾਂਦੀ ਹੈ, ਪਰ ਸਭ ਤੋਂ ਮਹਿੰਗੀ ਚੀਜ਼ ਅਸਲ ਵਿੱਚ ਉਹ ਹੁੰਦੀ ਹੈ ਜਿੱਥੇ ਇਨਸਾਨ ਆਪਣਾ ਜੀਓ ਦੇ ਦੇਵੇ, ਮਨ ਦੇ ਦੇਵੇ, ਉਹ ਸਭ ਤੋਂ ਮਹਿੰਗੀ ਚੀਜ਼ ਹੁੰਦੀ। ਉਹ ਅਲੱਗ ਗੱਲ ਹੈ ਕਿ ਜਿਸ ਤਰ੍ਹਾਂ ਬਚਪਨ ਵਿੱਚ $100 ਦਾ ਨੋਟ ਕਿਸੇ 2 ਸਾਲ ਦੇ ਬੱਚੇ ਨੂੰ ਪਕੜਾ ਦਿਓ, ਖੇਡੇਗਾ, ਪਾੜ ਦੇਗਾ, ਉਹਦੇ ਪਾੜਨ ਵਿੱਚ ਹੀ ਉਹਦੀ ਖੇਡ ਹੈ, ਉਹਨੂੰ ਨਹੀਂ ਪਤਾ ਉਹਦੀ ਕੀਮਤ ਕੀ ਹੈ। ਇਹ ਅਲੱਗ ਗੱਲ ਹੈ ਕਿ ਪ੍ਰਮਾਤਮਾ ਨੇ ਜੋ ਇਹ ਮਨ ਬਖਸ਼ਿਆ, ਅਸੀਂ ਕਿੱਥੇ ਵੇਚ ਦੇਣਾ, ਕਿੱਥੇ ਛੱਡ ਦੇਣਾ, ਤੇ ਇਹਦੇ ਬਦਲੇ ਵਿੱਚ ਕੌਡੀਆਂ ਹੀ ਖਰੀਦ ਲੈਣੀਆਂ ਕਿ ਜਾਂ ਇਹਦੇ ਬਦਲੇ ਵਿੱਚ ਰੱਬ ਖਰੀਦ ਲੈਣਾ, ਇਹ ਸਾਡੀ ਆਪਣੀ ਸਿਆਣਪ ਔਰ ਮੂਰਖਤਾ ਤੇ ਨਿਰਭਰ ਕਰਦਾ ਹੈ, ਇਹ ਅਲੱਗ ਗੱਲ ਹੈ। ਪਰ ਸਭ ਤੋਂ ਮਹਿੰਗੀ ਵਸਤੂ ਉਹ ਹੈ ਜੋ ਅਸੀਂ ਆਪਣਾ ਮਨ ਦੇ ਕੇ ਖਰੀਦੀਏ, ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਇਹ ਜੋ ਪ੍ਰੀਤੀ ਹੈ ਨਾ ਪ੍ਰਭੂ ਨਾਲ, ਇਹ ਬੜੀ ਮਹਿੰਗੀ ਮਿਲਦੀ ਹੈ। ਉਹ ਕਹਿੰਦੇ ਅਸਾਂ ਤਾਂ ਇਹ ਪ੍ਰੀਤੀ ਲਈ ਹੈ, ਆਪਣਾ ਜੀਓ ਦੇ ਕੇ, ਮਨ ਦੇ ਕੇ, ਮਨ ਗੁਰੂ ਨੂੰ ਬਖਸ਼ਿਸ਼ ਕਰ ਦਿੱਤਾ, ਮਨ ਗੁਰੂ ਨੂੰ ਭੇਟਾ ਕਰ ਦਿੱਤਾ, ਤੇ ਗੁਰੂ ਨੇ ਅੱਗਿਓਂ ਪ੍ਰੇਮ ਬਖਸ਼ਿਸ਼ ਕਰ ਦਿੱਤਾ। ਫਿਰ ਉਹ ਕਹਿੰਦੇ ਇਸ ਲਈ ਮੈਂ ਤਰਲੇ ਲੈਣਾ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟਾ, ਆਪਣਾ ਜੀ ਦਾ ਵੱਟਾ ਸੱਟਾ ਕੀਤਾ ਹੈ, ਆਪਣਾ ਮਨ ਗੁਰੂ ਨੂੰ ਦਿੱਤਾ ਤੇ ਗੁਰੂ ਦਾ ਪ੍ਰੇਮ ਲਿਆ ਹੈ। ਫਿਰ ਉਸ ਤੋਂ ਅੱਗੇ ਹੋਰ ਪੰਕਤੀਆਂ, ਫਿਰ ਉਹ ਫਰਮਾਉਂਦੇ ਨੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਪਾਤਸ਼ਾਹ ਫਰਮਾਉਂਦੇ ਨੇ ਰਵਿਦਾਸ ਸਾਹਿਬ ਦੀ ਰਸਨਾ ਦੇ ਦੁਆਰਾ ਕਿ ਜੇ ਕੋਈ ਦੁਨੀਆਂ ਦੇ ਉੱਤੇ ਨਾਸਤਿਕ ਇਨਸਾਨ ਕਹਿ ਦੇਵੇ ਕਿ ਘਰੇ ਬੈਠ ਕੇ ਨਹੀਂ ਰੱਬ ਦਾ ਨਾਮ ਜਪਿਆ ਜਾਂਦਾ, ਕੋਈ ਜ਼ਰੂਰੀ ਹੈ ਗੁਰਦੁਆਰੇ ਜਾਣਾ, ਤੇ ਰਵਿਦਾਸ ਸਾਹਿਬ ਕਹਿੰਦੇ ਨਹੀਂ, ਨਾਮ ਜਪਣ ਲਈ, ਭਗਤੀ ਕਰਨ ਲਈ ਸ਼ਰਧਾ ਦੀ ਬੜੀ ਜ਼ਰੂਰਤ ਹੈ, ਭਾਵਨਾ ਦੀ ਬੜੀ ਜ਼ਰੂਰਤ ਹੈ। ਤੇ ਉਹ ਕਹਿੰਦੇ ਇਸ ਵਾਸਤੇ ਜਦ ਤੱਕ ਸਾਧ ਸੰਗਤ ਨਾ ਕਰੀਏ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਤੇ ਫਿਰ ਉਹ ਅੱਗੇ ਕਹਿੰਦੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਇਹ ਪ੍ਰਭੂ ਜੀ ਜਦ ਤੱਕ ਅੰਦਰ ਭਾਵਨਾ ਨਹੀਂ ਲੱਗਦੀ, ਤਦ ਤੱਕ ਤੇਰੀ ਭਗਤੀ ਹੋ ਨਹੀਂ ਸਕਦੀ। ਤੇ ਭਾਵਨਾ ਜੋ ਹੈ ਉਹ ਸਾਧ ਸੰਗਤ ਵਿੱਚੋਂ ਮਿਲਦੀ ਹੈ, ਜਦੋਂ ਸਾਧ ਸੰਗਤ ਵਿੱਚ ਆਪਣੇ ਤੋਂ ਉੱਚੀ ਅਵਸਥਾ ਵਾਲੇ ਗੁਰਸਿੱਖਾਂ ਦੇ ਦਰਸ਼ਨ ਕਰੀਦੇ ਹੈ, ਉਦੋਂ ਆਪਣੀ ਹਉਮੈ ਟੁੱਟ ਜਾਂਦੀ ਹੈ। ਜਦੋਂ ਆਪਣੇ ਤੋਂ ਵੱਧ ਸੇਵਾ ਕਰਨ ਵਾਲਿਆਂ ਨੂੰ ਦੇਖੀਦਾ, ਆਪਣੀ ਸੇਵਾ ਦਾ ਜੋ ਹੰਕਾਰ ਆਇਆ ਉਹ ਟੁੱਟ ਜਾਂਦਾ ਵੀ ਮੇਰੇ ਤੋਂ ਵੱਡੇ ਗੁਰਸਿੱਖ ਵੀ ਹਨ। ਆਪਾਂ ਜਿਤਨਾ ਸਮਾਂ ਲਾਇਆ ਉਹਦੇ ਤੋਂ ਵੱਧ ਸਮਾਂ ਲਾਉਣ ਵਾਲੇ ਪਿਆਰਿਆਂ ਦੇ ਦੀਦਾਰ ਹੋ ਗਏ, ਉਦੋਂ ਆਪਣਾ ਹੰਕਾਰ ਟੁੱਟ ਗਿਆ ਕਿ ਮੇਰੇ ਤੋਂ ਤਾਂ ਇਹ ਗੁਰੂ ਦੇ ਦਰ ਤੇ ਇੱਕ ਦੂ ਇੱਕ ਚੜ੍ਹਨ ਦੀਆਂ, ਕੌਣ ਜਾਣੈ ਮੇਰਾ ਨਾਉਂ ਜੀਓ। ਇਸ ਲਈ ਭਾਵਨਾ ਮਿਲਦੀ ਹੈ ਸਾਧ ਸੰਗਤ ਦੇ ਵਿੱਚੋਂ। ਤੇ ਪਾਤਸ਼ਾਹ ਫਰਮਾਉਂਦੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰੱਖ ਹੋ ਰਾਜਾ ਰਾਮ ਮੇਰੀ। ਹੇ ਸਰਬ ਵਿਆਪਕ ਪਾਤਸ਼ਾਹ ਰਾਜੇ ਰਾਮ, ਇੱਕ ਬੇਨਤੀ ਤੇਰੇ ਚਰਨਾਂ ਦੇ ਵਿੱਚ ਹੈ, ਤੇਰੇ ਨਾਲ ਪ੍ਰੇਮ ਲਗਾਇਆ ਹੈ, ਇਹ ਹੁਣ ਤੇਰੇ ਵੱਸ ਹੈ ਕਿ ਤੂੰ ਤੋੜ ਨਿਭਾ ਦੇਵੇਂ, ਕਿਰਪਾ ਕਰਕੇ ਮੇਰੀ ਪੈਜ ਰਹਿ ਜਾਵੇ ਜੇ ਮੈਂ ਤੇਰਾ ਸੇਵਕ ਬਣ ਗਿਆ, ਤੇ ਇਹ ਮੇਰਾ ਸੇਵਕ ਪੁਣਾ ਜਿਹੜਾ ਇਹ ਪੁੱਗ ਜਾਵੇ ਕੇਸਾਂ ਸਵਾਸਾਂ ਨਾਲ, ਇਹ ਸਿੱਖੀ ਜੋ ਹੈ ਇਹ ਨਿਭ ਜਾਵੇ। ਆਏ ਹੋਏ ਲੜੀ ਵਾਰ ਗੁਰਬਾਣੀ ਦੇ ਸ਼ਬਦ ਦੀਆਂ ਪੰਕਤੀਆਂ, ਸਤਿਗੁਰਾਂ ਨੇ ਫਰਮਾਈਆਂ ਹੋਈਆਂ, ਤਿੱਤ ਜਾਏ ਬਹ ਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਉਸ ਸਾਧ ਸੰਗਤ ਵਿੱਚ ਜਾ ਕੇ ਬੈਠੋ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਿਚਾਰਿਆ ਜਾਂਦਾ, ਤੇ ਬਿਲੋਈਏ ਦਾ ਅੱਖਰੀ ਅਰਥ ਹੁੰਦਾ ਰਿੜਕਣਾ, ਤੇ ਰਿੜਕ ਕੇ ਜਿਸ ਤਰ੍ਹਾਂ ਦੁੱਧ ਨੂੰ ਰਿੜਕ ਕੇ ਮੱਖਣ ਕੱਢ ਲਿਆ ਜਾਂਦਾ, ਤੱਤ ਜਿਹੜਾ ਹੈ ਉਹ ਹਾਸਲ ਕਰ ਲਿਆ ਜਾਂਦਾ। ਤਿੱਤ ਜਾਏ ਬਹ ਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ, ਜਿੱਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੋ ਰਹੀ ਹੋਵੇ ਉਹ ਸਾਧ ਸੰਗਤ ਹੋਣੀ ਚਾਹੀਦੀ ਹੈ, ਚਾਹੇ ਉਹ ਘਰ ਵਿੱਚ ਵੀ ਸੱਜੀ ਹੋਵੇ ਸਾਧ ਸੰਗਤ, ਜਾਂ ਕਿਸੇ ਪ੍ਰੇਮੀ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਸੰਗਤ ਸੱਜੀ ਹੋਈ ਹੈ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ, ਜਿੱਥੇ ਪ੍ਰਮਾਤਮਾ ਦੀ ਵਿਚਾਰ ਹੋ ਰਹੀ ਹੈ, ਪਾਤਸ਼ਾਹ ਕਹਿੰਦੇ ਉਸ ਸੰਗਤ ਵਿੱਚ ਜਾ ਕੇ ਜ਼ਰੂਰ ਬੈਠੋ। ਭਾਈ ਗੁਰਦਾਸ ਸਾਹਿਬ ਨੇ ਭਗਤ ਸੈਣ ਦਾ ਇੱਕ ਪ੍ਰਸੰਗ ਲਿਖਿਆ, ਭਾਈ ਭਗਤ ਸੈਣ ਜੀ ਨੇ ਦੇਖਿਆ ਭਾਈ ਰਾਮਾਨੰਦ ਗੁਰੂ ਜੀ ਤੋਂ ਸਿੱਖਿਆ ਲੈ ਕੇ ਨਾਮ ਜਪਣ ਲੱਗ ਗਏ ਕਬੀਰ ਸਾਹਿਬ, ਤੇ ਕਬੀਰ ਸਾਹਿਬ ਜੀ ਭਗਤ ਬਣ ਗਏ ਹੈ, ਉਹਨਾਂ ਦੀ ਅਵਸਥਾ ਬੜੀ ਉੱਚੀ ਹੋ ਗਈ ਹੈ। ਅਵਸਥਾ ਉੱਚੀ ਹੋ ਜਾਣ ਨਾਲ ਉਹਨਾਂ ਦੇ ਮੱਥੇ ਦਾ ਪ੍ਰਤਾਪ ਨਹੀਂ ਝੱਲਿਆ ਜਾਂਦਾ, ਇਹਦਾ ਮਤਲਬ ਹੈ ਕਿ ਰੱਬ ਦਾ ਭਗਤ ਬਣਨ ਵਾਸਤੇ ਕੋਈ ਜਾਤ ਪਾਤ ਦਾ ਇਸ ਦੇ ਵਿੱਚ ਭਿੰਨਤਾ ਤੇ ਕੋਈ ਜਾਤ ਪਾਤ ਦਾ ਫਰਕ ਨਹੀਂ। ਇਸ ਲਈ ਉਹ ਜੁਲਾਏ ਨੇ ਉਹ ਭਗਤ ਬਣ ਗਏ ਹੈ, ਮੈਂ ਨਾਈ ਹਾਂ ਤੇ ਮੈਂ ਵੀ ਭਗਤ ਬਣ ਸਕਦਾ। ਉਹਨਾਂ ਨੇ ਵੀ ਗੁਰਮੰਤਰ ਲੈ ਲਿਆ, ਆਰਾਧਨਾ ਕਰਨ ਲੱਗ ਗਏ ਹੈ, ਪਰ ਨਾਲ ਨਾਲ ਕਿਰਤ ਵਿਰਤ ਕਰਨ ਵਾਸਤੇ ਉਹਨਾਂ ਨੂੰ ਭਗਤ ਸੈਣ ਜੀ ਨੂੰ ਉਹਨਾਂ ਦਿਨਾਂ ਵਿੱਚ ਜੋ ਜੌਬ ਮਿਲੀ ਉਹ ਜੌਬ ਉਹਨਾਂ ਨੂੰ ਮਿਲੀ ਕਿ ਉਸ ਨਗਰੀ ਦਾ ਰਾਜਾ ਬਿਮਾਰ ਰਹਿੰਦਾ ਸੀ, ਬਜ਼ੁਰਗ ਸੀ, ਉਹਨੂੰ ਕੋਈ ਆਦਮੀ ਉਸਦੀ ਕੇਅਰ ਕਰਨ ਵਾਸਤੇ ਚਾਹੀਦਾ ਸੀ। ਉਸਨੇ ਸੈਣ ਭਗਤ ਨੂੰ ਰੱਖਿਆ ਹੋਇਆ ਸੀ, ਪਰ ਉਹਨੂੰ ਨਹੀਂ ਸੀ ਪਤਾ ਕਿ ਭਗਤ ਹੈ ਜਾਂ ਇਹ ਭਗਤ ਬਣ ਰਿਹਾ। ਤੋ ਰਾਜੇ ਨੇ ਜਦੋਂ ਅੰਮ੍ਰਿਤ ਵੇਲੇ ਉੱਠਣਾ ਹੈ, ਉਦੋਂ ਸੈਣ ਜੀ ਪਹੁੰਚ ਜਾਂਦੇ ਸੀ, ਉਹਨੂੰ ਇਸ਼ਨਾਨ ਕਰਵਾ ਕੇ, ਤੇਲ ਆਦਿਕ ਦੀ ਮਾਲਿਸ਼ ਕਰਕੇ, ਕੱਪੜੇ ਪਹਿਨਾ ਕੇ, ਤਿਆਰ ਕਰਵਾ ਕੇ ਫਿਰ ਉਹ ਸੈਣ ਆ ਜਾਂਦੇ ਸਨ। ਇਹ ਜੌਬ ਮਿਲੀ ਹੋਈ ਸੀ ਉਹਨਾਂ ਦਿਨਾਂ ਦੇ ਅੰਦਰ। ਪਰ ਭਾਈ ਗੁਰਦਾਸ ਸਾਹਿਬ ਇਹ ਪ੍ਰਸੰਗ ਲਿਖਦੇ ਹੈ ਕਿ ਉਹਨਾਂ ਨੇ ਸੈਣ ਜੀ ਨੇ ਪ੍ਰਮਾਤਮਾ ਦੇ ਭਗਤ ਬਣਨਾ ਸੀ, ਇਸ ਵਾਸਤੇ ਉਹਨਾਂ ਨੇ ਬੰਦਗੀ ਕਰਨ ਲਈ ਆਪਣਾ ਟਾਈਮ ਇਹ ਚੁਣਿਆ ਹੋਇਆ ਕਿ ਜਦੋਂ ਰਾਤ ਪੈਂਦੀ ਹੈ ਉਦੋਂ ਪਹਿਲੇ ਟਾਈਮ ਦੇ ਵਿੱਚ ਕਾਫੀ ਸਮਾਂ ਨਾਮ ਸਿਮਰਨ ਕਰਨ ਵਾਸਤੇ ਲਗਾ ਲੈਂਦੇ ਹੈ, ਕਿਉਂਕਿ ਪਿਛਲੇ ਪੈਰ ਅੰਮ੍ਰਿਤ ਵੇਲੇ ਉਹਨਾਂ ਨੂੰ ਉਧਰ ਜਾਣਾ ਪੈਂਦਾ। ਤੋ ਪ੍ਰੇਮ ਭਗਤ ਪ੍ਰੇਮਾ ਭਗਤੀ ਕਰਦੇ ਹੈ। ਹੁਣ ਸਬੱਬ ਐਸਾ ਬਣ ਗਿਆ ਕਿ ਸਤਸੰਗੀ ਸਨ, ਸਤਸੰਗੀਆਂ ਦੇ ਵਿੱਚ ਇਹ ਮਸ਼ਹੂਰੀ ਹੋ ਗਈ ਕਿ ਇਹ ਸੈਣ ਵੀ ਰੱਬ ਦਾ ਭਗਤ ਹੈ। ਜਿਹੜੇ ਪ੍ਰਭੂ ਦੇ ਪਿਆਰੇ ਭਗਤ ਸਨ ਉਹਨਾਂ ਨੇ ਕਦੇ ਕਦੇ ਆ ਜਾਇਆ ਕਰਨਾ ਭਗਤ ਨੂੰ ਮਿਲਣ ਵਾਸਤੇ। ਇੱਕ ਦਿਨ ਉਹਨਾਂ ਨੇ ਸਲਾਹ ਬਣਾ ਲਈ ਵੀ ਅੱਜ ਰਾਤ ਦਾ ਸਤਸੰਗ ਆਪਾਂ ਸੈਣ ਨਾਈ ਦੇ ਘਰ ਕਰਨਾ, ਕਿਉਂਕਿ ਉਹ ਵੀ ਭਗਤ ਹੈ ਰੱਬ ਦਾ, ਆਪਾਂ ਉੱਥੇ ਚੱਲ ਕੇ ਗੁਣ ਗਾਣੇ ਆ ਪਰਮੇਸ਼ਰ ਦੇ। ਤੋ ਸਾਧੂ ਔਰ ਰੱਬ ਦੇ ਪਿਆਰੇ ਇਕੱਠੇ ਹੋ ਕੇ ਉਸ ਦਿਨ ਸਲਾਹ ਬਣਾ ਕੇ ਅਚਨਚੇਤ ਹੀ ਸੈਣ ਜੀ ਦੇ ਘਰ ਵਿੱਚ ਆ ਗਏ। ਸੈਣ ਜੀ ਨੇ ਜੋ ਘਰ ਵਿੱਚ ਰੁੱਖਾ ਮਿੱਸਾ ਸਰਦਾ ਬਣਦਾ ਸੀ ਉਹਨਾਂ ਰੱਬ ਦੇ ਪਿਆਰਿਆਂ ਨੂੰ ਛਕਾਇਆ, ਤੇ ਉਸ ਤੋਂ ਬਾਅਦ ਭਜਨ ਕਰਨ ਲੱਗ ਗਏ, ਸਿਮਰਨ ਕਰਨ ਲੱਗ ਗਏ। ਜੇ ਕਿਸੇ ਕੋਲ ਖੜਤਾਲਾਂ ਛੈਣੇ ਸਨ ਤਾਂ ਠੀਕ ਹੈ, ਨਹੀਂ ਤਾਂ ਕੌਲੀਆਂ ਗਲਾਸ ਲੈ ਕੇ ਉਹਨਾਂ ਦੀ ਆਵਾਜ਼ ਕੱਢ ਕੱਢ ਕੇ ਉਹਦੇ ਨਾਲ ਧੁਨੀ ਮਨਾ ਲਈ, ਮਿਲਾ ਲਈ ਪਰਮੇਸ਼ਰ ਦੇ ਨਾਮ ਦੀ, ਸੁਰਤੀ ਬਿਰਤੀ ਟਿਕਾ ਲਈ। ਐਸਾ ਆਨੰਦ ਬਣਿਆ ਕਿ ਸਾਰੀ ਰਾਤ ਹੀ ਸਿਮਰਨ ਕਰਦਿਆਂ ਲੰਘ ਗਈ। ਔਰ ਜਿਸ ਵੇਲੇ ਉਹ ਜੌਬ ਤੇ ਜਾਂਦੇ ਸਨ ਉਸ ਵਕਤ ਦਾ ਵੀ ਖਿਆਲ ਹੀ ਭੁੱਲ ਗਿਆ, ਤੇ ਸੈਣ ਜੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਮਸਤ ਹੋਏ, ਆਨੰਦ ਲੈ ਰਹੇ ਨੇ। ਕਾਫੀ ਘੰਟੇ ਲੰਘ ਗਏ, ਜਿਤਨੇ ਘੰਟੇ ਜਾ ਕੇ ਉਹ ਡਿਊਟੀ ਕਰਦੇ ਸਨ ਉਹ ਸਾਰਾ ਟਾਈਮ ਲੰਘ ਗਿਆ। ਪੂਰਬ ਦੀ ਦਿਸ਼ਾ ਵੱਲੋਂ ਸੂਰਜ ਦੀ ਲਾਲੀ ਨਿਕਲੀ ਹੈ, ਪ੍ਰਭਾਤ ਦਾ ਸਮਾਂ ਹੋਇਆ ਹੈ। ਉਹ ਰੱਬ ਦੇ ਪਿਆਰੇ ਜੋ ਭਗਤ ਜਨ ਆਏ ਸਨ ਉਹਨਾਂ ਨੇ ਆਪਣੇ ਸਤਸੰਗ ਦੀ, ਭਜਨ ਸਿਮਰਨ ਦੀ ਫਤਿਹ ਬੁਲਾਈ, ਅਰਦਾਸ ਕੀਤੀ ਤੇ ਕਹਿੰਦੇ ਚੰਗਾ ਸੈਣ, ਬਹੁਤ ਸੁੱਖ ਪਾਇਆ ਤੇਰੇ ਘਰ ਆ ਕੇ, ਸਿਮਰਨ ਸਾਰੀ ਰਾਤ ਹੋਇਆ, ਅਸੀਂ ਹੁਣ ਚੱਲਦੇ ਭਲੇ ਤੇ ਤੂੰ ਵੱਸਦਾ ਭਲਾ। ਉਹ ਚਲੇ ਗਏ ਨੇ। ਜਦੋਂ ਭਗਤ ਸੈਣ ਜੀ ਦੀ ਬਿਰਤੀ ਸਮਾਜਿਕ ਤਲ ਤੇ ਆਈ ਹੈ, ਭਗਤ ਪਿਆਰੇ ਚਲੇ ਗਏ ਨੇ, ਤਾਂ ਉਸ ਵੇਲੇ ਉਫ ਕੀਤਾ ਤੇ ਸੋਚਦਾ ਕਹਿੰਦਾ ਜਿਹੜੀ ਡਿਊਟੀ ਮੈਂ ਰੋਜ਼ਾਨਾ ਕਰਦਾ ਸੀ ਉਹ ਡਿਊਟੀ ਦਾ ਸਮਾਂ ਲੰਘ ਗਿਆ, ਹੁਣ ਤਾਂ ਇਵੇਂ ਹੀ ਹੋਏਗਾ ਕਿ ਰਾਜਾ ਮੈਨੂੰ ਨੌਕਰੀ ਤੋਂ ਜਵਾਬ ਦੇ ਦੇਗਾ, ਚਲੋ ਦੇਖਦੇ ਹਾਂ ਕਿਸੇ ਹੋਰ ਦੀ ਨੌਕਰੀ ਕਰ ਲਵਾਂਗੇ, ਪਰ ਰਾਜੇ ਨੂੰ ਇੱਕ ਵਾਰ ਮਿਲ ਕੇ ਜ਼ਰੂਰ ਆਉਂਦੇ ਹਾਂ। ਉਧਰੋਂ ਧੁੱਪ ਚੜ੍ਹਦੀ ਜਾਂਦੀ ਹੈ, ਉਧਰੋਂ ਕੀ ਹੁੰਦਾ ਹੈ ਕਿ ਸੈਣ ਜੀ ਜਿਹੜੇ ਨੇ ਉਹ ਰਾਜੇ ਦੇ ਰਾਜ ਮਹੱਲ ਵੱਲ ਨੂੰ ਚੱਲ ਪਏ ਹੈ। ਪਰ ਹੋਇਆ ਕੀ ਸੀ, ਅੱਜ ਉਹ ਡਿਊਟੀ ਤੇ ਸੈਣ ਜੀ ਹਾਜ਼ਰ ਨਹੀਂ ਹੋਏ ਤੇ ਅੱਜ ਕੋਈ ਹੋਰ ਹੀ ਹਾਜ਼ਰ ਹੋ ਗਿਆ। ਕੌਣ ਹਾਜ਼ਰ ਹੋ ਗਿਆ? ਪ੍ਰਭੂ ਪਿਆਰਾ ਅਕਾਲ ਪੁਰਖ ਜਿਹੜਾ ਉਸਨੂੰ ਯਾਦ ਕਰਦਾ ਹੈ, ਉਸ ਦੇ ਉਹ ਕਾਰਜ ਸਵਾਰਦਾ ਏ ਆਪਣਿਆਂ ਭਗਤਾਂ ਦੀ, ਪਿਆਰਿਆਂ ਦੀ ਖਾਤਰ। ਕਈ ਵਾਰ ਵਾਹਿਗੁਰੂ ਪਰਮੇਸ਼ਰ ਆਪਣੇ ਨਿਜਮਾਂ ਨੂੰ ਵੀ ਛੱਡ ਦਿੰਦਾ ਏ ਪ੍ਰੇਮ ਵੱਸ ਹੋ ਕਰਕੇ। ਉਹ ਨਿਰੰਕਾਰ ਪਰਮੇਸ਼ਰ ਵਾਹਿਗੁਰੂ, ਜਿਵੇਂ ਇੱਕ ਬਹੁਤ ਵਨ ਕਲਾਸ ਆਫਿਸਰ ਹੋਵੇ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਪਰ ਜਦ ਉਹ ਆਪਣੇ 2 ਜਾਂ 2.5 ਸਾਲ ਦੇ ਬੱਚੇ ਨੂੰ ਖਿਲਾਏਗਾ, ਉਹਦੇ ਨਾਲ ਖੇਡੇਗਾ, ਉਹਨੂੰ ਆਪਣੀ ਛਾਤੀ ਤੇ ਪਾ ਲੈਂਦਾ ਤੇ ਉਹਨੂੰ ਕਦੇ ਕਦੇ ਮਾਣ ਪਿਆਰ ਨਾਲ ਕਹਿੰਦਾ ਮੇਰਾ ਪੁੱਤ ਜਵਾਨ ਹੋ ਗਿਆ, ਅੱਜ ਮੈਨੂੰ ਇਹਨੇ ਢਾ ਲਿਆ, ਮੈਂ ਥੱਲੇ ਆ ਗਿਆ, ਮੇਰਾ ਪੁੱਤਰ ਉੱਪਰ ਆ ਗਿਆ, ਤੇ ਕਈ ਤਰ੍ਹਾਂ ਦੇ ਕਲੌਲ ਕਰਦਾ ਹੈ। ਇੱਕ ਰਾਈਟਰ ਨੇ ਲਿਖਿਆ, ਕਹਿੰਦਾ ਇਨਸਾਨ ਜਦੋਂ ਆਪਣੇ ਬੱਚੇ ਨੂੰ ਖਿਡਾ ਰਿਹਾ ਹੋਵੇ ਨਾ, ਉਹਦੀਆਂ ਹਰਕਤਾਂ ਦੇਖਣ ਵਾਲੀਆਂ ਹੁੰਦੀਆਂ। ਪਰ ਇਹਦਾ ਪੱਖ ਅਸੀਂ ਦੂਸਰਾ ਲੈਣਾ ਹੈ, ਧਾਰਮਿਕ ਪੱਖ। ਵਾਹਿਗੁਰੂ ਅਕਾਲ ਪੁਰਖ ਦੇ ਭਗਤ ਜਨ ਉਸਦੇ ਪੁੱਤਰ ਹਨ, ਤੇ ਪਰਮੇਸ਼ਰ ਵੀ ਜਦ ਆਪਣਿਆਂ ਭਗਤਾਂ ਦੇ ਨਾਲ ਲਾਡ ਪਿਆਰ ਕਰਦਾ ਹੈ ਨਾ, ਉਦੋਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕਰਨ ਲਈ ਜੋਗੀਆਂ ਪੁਰਖਾਂ ਨੇ, ਰਿਸ਼ੀਆਂ ਮੁਨੀਆਂ ਨੇ ਕਈ ਕਈ ਸਾਲ ਸਮਾਧੀਆਂ ਲਾ ਛੱਡੀਆਂ ਤੇ ਉਹਨਾਂ ਨੂੰ ਉਹ ਪ੍ਰਾਪਤੀਆਂ ਨਾ ਹੋਈਆਂ, ਉਹ ਰੱਬ ਪਿਆਰਾ ਆਪਣਿਆਂ ਭਗਤਾਂ ਦੀ ਖਾਤਰ ਉਹ ਆਣ ਹਾਜ਼ਰ ਹੁੰਦਾ ਹੈ। ਹੁਣ ਸੈਣ ਨੇ ਡਿਊਟੀ ਨਹੀਂ ਕੀਤੀ, ਉਧਰ ਪਰਮਾਤਮਾ ਨੇ ਅੱਜ ਸੈਣ ਭਗਤ ਦਾ ਰੂਪ ਧਾਰ ਲਿਆ, ਸੋਚਿਆ ਵੀ ਇਹ ਰਾਜਾ ਮੇਰੇ ਭਗਤ ਨੂੰ ਸਵੇਰ ਵੇਲੇ ਝਿੜਕਾਂ ਮਾਰੇਗਾ, ਤੇ ਮੇਰੇ ਭਗਤ ਨੂੰ ਝਿੜਕਾਂ ਨਹੀਂ ਪੈਣੀਆਂ ਚਾਹੀਦੀਆਂ। ਪਰਮੇਸ਼ਰ ਜੀ ਨੇ ਰੂਪ ਧਾਰ ਲਿਆ ਸੈਣ ਦਾ, ਜਾ ਕੇ ਉਸ ਰਾਜੇ ਦੀ ਮੁੱਠੀ ਚਾਪੀ ਕੀਤੀ, ਉਹਨੂੰ ਇਸ਼ਨਾਨ ਕਰਾਇਆ, ਕੱਪੜੇ ਪਹਿਨਾਏ, ਸਿਰ ਵਿੱਚ ਮਾਲਿਸ਼ ਕੀਤੀ, ਸਾਰਾ ਸਮਾਂ ਅਟੈਂਡ ਕਰਕੇ ਵਾਹਿਗੁਰੂ ਜੀ ਅਲੋਪ ਹੋ ਗਏ। ਅੱਜ ਸੈਣ ਜੀ ਗਏ ਨੇ ਕਿ ਰਾਜਾ ਹੁਣ ਝਿੜਕੇਗਾ ਔਰ ਕਹੇਗਾ ਕਿ ਤੈਨੂੰ ਡਿਊਟੀ ਤੋਂ ਨੌਕਰੀ ਤੋਂ ਜਵਾਬ ਹੈ, ਪਰ ਉਨੀ ਦੇਰ ਨੂੰ ਰਾਜਾ ਆਪਣਾ ਦਰਬਾਰ ਲਗਾ ਕੇ ਬੈਠਾ ਹੈ। ਬਹੁਤ ਸਾਰੇ ਅਹਿਲਕਾਰ ਦਰਬਾਰ ਵਿੱਚ ਖੜੇ ਨੇ, ਨਾਲ ਕੁਝ ਸੈਨਾਪਤੀ ਖੜੇ ਨੇ। ਰਾਜਾ ਉੱਚੀ ਚੇਅਰ ਦੇ ਉੱਤੇ ਬੈਠਾ ਹੋਇਆ ਹੈ ਤੇ ਸੈਣ ਜੀ ਦੂਰ ਦਰਵਾਜੇ ਦੇ ਬਾਰ ਬਾਰ ਸਾਹਮਣੇ ਜਾ ਖੜੇ ਹੋਏ ਹੈ। ਸਾਰੀ ਦਰਬਾਰ ਦੀ ਕਾਰਵਾਈ ਨੂੰ ਰੋਕ ਕੇ ਉਹ ਰਾਜਾ ਕਹਿੰਦਾ ਉਹ ਸੈਣ ਨੂੰ ਬੁਲਾ ਕੇ ਲਿਆਓ। ਸੈਣ ਜੀ ਨੂੰ ਬੁਲਾਇਆ ਗਿਆ ਹੈ ਤੇ ਸੈਣ ਜੀ ਜਿਵੇਂ ਜਿਵੇਂ ਨੇੜੇ ਆਈ ਜਾ ਰਹੇ ਹੈ ਤਿਵੇਂ ਤਿਵੇਂ ਉਹ ਰਾਜਾ ਆਪਣੇ ਬਹੁਤ ਮਹਿੰਗੀ ਲੱਖਾਂ ਰੁਪਇਆਂ ਦੇ ਹੀਰੇ ਜੜਿਆਂ ਵਾਲੀ ਪੁਸ਼ਾਕ ਦੇ ਬਟਨ ਖੋਲੀ ਜਾਂਦਾ ਹੈ ਤੇ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਅੱਜ ਆ ਮੇਰੇ ਸਿਰ ਦਾ ਮੁਕਟ ਤੇ ਇਹ ਮੇਰੀ ਪੁਸ਼ਾਕ ਇਹ ਸੈਣ ਨੂੰ ਪਵਾ ਦੇ, ਕਿਉਂਕਿ ਅੱਜ ਸੈਣ ਭਗਤ ਨੇ ਇੰਨੇ ਪ੍ਰੇਮ ਨਾਲ ਮੇਰੀ ਸੇਵਾ ਕੀਤੀ ਹੈ, ਮੇਰਾ ਸਿਰ ਘੁੱਟਿਆ ਹੈ, ਮੈਨੂੰ ਮਾਲਿਸ਼ ਕੀਤੀ ਹੈ, ਮੈਂ ਤਾਂ ਕਈਆਂ ਸਾਲਾਂ ਦਾ ਰੋਗੀ ਸੀ, ਮੇਰੇ ਸਾਰੇ ਰੋਗ ਹੀ ਦੂਰ ਕਰ ਦਿੱਤੇ ਹੈ। ਪਰ ਰਾਜਾ ਨਹੀਂ ਜਾਣ ਰਿਹਾ ਕਿ ਅੱਜ ਤੇ ਦੁੱਖਾਂ ਨੂੰ ਦੂਰ ਕਰਨ ਵਾਲੇ ਦੁੱਖ ਭੰਜਨ ਦੇ ਹੱਥ ਤੈਨੂੰ ਲੱਗ ਗਏ ਹੋਏ ਨੇ, ਤਾਂ ਕਰਕੇ ਤੇਰੇ ਦੁੱਖ ਸਾਰੇ ਉਹ ਖੰਡਨ ਹੋ ਗਏ ਨੇ। ਪਰ ਉਹ ਸੈਣ ਜੀ ਆਏ ਨੇ, ਰਾਜੇ ਨੇ ਪੁਸ਼ਾਕ ਉਤਾਰ ਕਰਕੇ ਸੈਣ ਜੀ ਨੂੰ ਪਵਾ ਦਿੱਤੀ ਹੈ ਤੇ ਸੈਣ ਜੀ ਜਦ ਖੁਸ਼ ਹੋ ਕਰਕੇ ਨਗਰ ਦੇ ਵਿੱਚ ਗਏ ਹੈ ਤੇ ਹੁਣ ਉਹ ਸਮਝ ਗਿਆ ਕਿ ਮੇਰੀ ਜਗ੍ਹਾ ਤੇ ਡਿਊਟੀ ਤਾਂ ਅੱਜ ਪਰਮਾਤਮਾ ਨੇ ਕੀਤੀ ਹੈ। ਹੁਣ ਉੱਥੇ ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਇਹ ਪ੍ਰਸੰਗ ਜਿਹੜਾ ਆਪਣੀ ਵਾਰ ਵਿੱਚ ਦਰਜ ਕੀਤਾ ਹੋਇਆ। ਉਹ ਲਿਖਦੇ ਨੇ, ਸੁਣ ਪ੍ਰਤਾਪ ਕਬੀਰ ਦਾ, ਕਬੀਰ ਦੀ ਉਪਮਾ ਦੇਖ ਕੇ ਸੈਣ ਜੀ ਨੇ ਮਨ ਵਿੱਚ ਸ਼ੌਕ ਕੀਤਾ। ਦੇਖੋ ਜੇ ਕੰਪੀਟੀਸ਼ਨ ਲੜਨਾ ਹੋਵੇ ਨਾ ਤੇ ਇਹੋ ਜਿਹਾ ਲੜਨਾ ਚਾਹੀਦਾ, ਪਤਾ ਲੱਗੇ ਵੀ ਫਲਾਣਾ ਸੱਤ ਬਾਣੀਆਂ ਦਾ ਨਿਤਨੇਮ ਕਰਨ ਵਿੱਚ ਕਦੇ ਨਾਗਾ ਨਹੀਂ ਪਾਉਂਦਾ ਤੇ ਕੰਪੀਟੀਸ਼ਨ ਲੜਨਾ ਚਾਹੀਦਾ ਵੀ ਮੈਂ ਵੀ ਇਵੇਂ ਹੀ ਕਰਿਆ ਕਰਾਂ। ਪਤਾ ਲੱਗ ਜਾਏ ਕਿ ਫਲਾਣੀ ਭੈਣ ਫਲਾਣੇ ਵੀਰ ਨੂੰ ਸੁਖਮਨੀ ਸਾਹਿਬ ਜ਼ੁਬਾਨੀ ਯਾਦ ਹੈ ਤੇ ਮਨ ਵਿੱਚ ਕੰਪੀਟੀਸ਼ਨ ਆਉਣਾ ਚਾਹੀਦਾ ਕਿ ਮੈਂ ਵੀ ਜ਼ੁਬਾਨੀ ਯਾਦ ਕਰ ਲਵਾਂ, ਸੁਖਮਨੀ ਸਾਹਿਬ ਜ਼ੁਬਾਨੀ ਯਾਦ ਕਰ ਲਵਾਂ। ਕੰਪੀਟੀਸ਼ਨ ਆਵੇ ਸ਼ੁਭ ਕੰਮਾਂ ਦਾ ਤੇ ਉਧਰ ਕਬੀਰ ਸਾਹਿਬ ਦੀ ਉਪਮਾ ਦੇਖ ਕੇ ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੈ ਜਾਈ, ਆਏ ਸੰਤ ਪਰਾਹੁਣੇ, ਆਏ ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨ ਸਕੈ ਸੰਤ ਜਨ। ਹੁਣ ਰੱਬ ਦੇ ਸੰਤ ਜਨਾਂ ਨੂੰ ਭਗਤੀ ਕਰਦਿਆਂ ਨੂੰ ਛੱਡ ਕੇ ਡਿਊਟੀ ਤੇ ਕਿਉਂ ਜਾਵੇ, ਕਿਉਂਕਿ ਪੱਕਾ ਭਗਤ ਹੈ। ਛੱਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ, ਸੈਣ ਰੂਪ ਹਰ ਹੋਏ ਕੈ, ਸੈਣ ਰੂਪ ਹਰ ਹੋਏ ਕੈ ਆਇਆ ਰਾਣੇ ਨੂੰ ਰੀਝਾਈ। ਫਿਰ ਅੱਗੇ ਆਉਂਦਾ ਸੰਤ ਜਨਾਂ ਨੂੰ ਵਿਦਾ ਕਰ, ਹੁਣ ਸਵੇਰ ਵੇਲੇ ਪ੍ਰਭਾਤ ਵੇਲੇ ਸੰਤ ਪੁਰਖਾਂ ਨੂੰ ਤੋਰ ਕੇ ਸੰਤ ਜਨਾਂ ਨੂੰ ਵਿਦਾ ਕਰ, ਸੋ ਰਾਜ ਦੁਆਰ ਗਿਆ ਸ਼ਰਮਾਈ, ਰਾਣੇ ਦੂਰੋਂ ਸੱਦ ਕੈ। ਉਸ ਰਾਜੇ ਨੇ ਦੂਰੋਂ ਸੱਦ ਲਿਆ ਵੇਖ ਕੇ, ਰਾਣੇ ਦੂਰੋਂ ਸੱਦ ਕੈ ਗਲਹੋਂ ਕਹਿਵਾਏ, ਕਹਿਵਾਏ ਦਾ ਅਰਥ ਹੈ ਪੁਸ਼ਾਕ। ਰਾਜੇ ਨੇ ਆਪਣੀ ਪੁਸ਼ਾਕ ਜੋ ਕੀਮਤੀ ਪੁਸ਼ਾਕ ਸੀ, ਗਲਹੋਂ ਕਹਿਵਾਏ ਖੋਲ ਪੈ ਨਾਈ, ਵਸ ਕੀਤਾ ਹਉ ਤੁਧ ਅੱਜ। ਇਸ ਤਰ੍ਹਾਂ ਬੋਲਦਾ ਉਹ ਰਾਜਾ, ਕਹਿੰਦਾ ਅੱਜ ਤੂੰ ਮੈਨੂੰ ਜਿੱਤ ਹੀ ਲਿਆ, ਮੇਰਾ ਮਨ ਹੀ ਜਿੱਤ ਲਿਆ, ਮੈਨੂੰ ਵਸ ਹੀ ਕਰ ਲਿਆ ਹੈ। ਵਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ, ਭਗਤ ਪ੍ਰਗਟ ਕਰੇ ਭਗਤ ਵਡਿਆਈ। ਇੱਥੇ ਭਾਈ ਗੁਰਦਾਸ ਸਾਹਿਬ ਨੇ ਪੌੜੀ ਸੰਪੂਰਨ ਕੀਤੀ ਕਿ ਅਸਲ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪਣਿਆਂ ਭਗਤਾਂ ਦੀ ਵਡਿਆਈ ਪ੍ਰਗਟ ਕਰਦਾ ਹੈ ਸੰਸਾਰ ਦੇ ਅੰਦਰ। ਆਪਾਂ ਮਜਬੂਨ ਵਿਚਾਰ ਰਹੇ ਸੀ ਸਤ ਸੰਗਤ ਦਾ, ਕਿ ਕੈਸੀ ਸਤ ਸੰਗਤ ਹੈ, ਜੇ ਕਿ ਸੈਣ ਭਗਤ ਨੇ ਆਪਣੇ ਘਰ ਵਿੱਚ ਸਤ ਸੰਗਤ ਹੋਈ ਹੈ, ਉੱਥੇ ਮਨ ਜੋੜ ਕੇ ਬੈਠ ਗਿਆ ਹੈ ਤੇ ਸੈਣ ਭਗਤ ਦੀ ਜਗ੍ਹਾ ਤੇ ਪ੍ਰਭੂ ਨੇ ਅੱਜ ਡਿਊਟੀ ਨਿਭਾ ਦਿੱਤੀ ਹੈ ਤੇ ਸਦਾ ਦੇ ਵਾਸਤੇ ਉਹ ਸੈਣ ਭਗਤ ਜੀ ਹੁਣ ਅਮਰ ਹੋ ਗਏ। ਕਹਿੰਦੇ ਮੈਂ ਹੁਣ ਨਾਮ ਹੀ ਜਪਿਆ ਕਰਨਾ ਹੈ, ਮੇਰੀ ਖਾਤਰ ਪਰਮਾਤਮਾ ਜੀ ਨੂੰ ਇਸ ਰਾਜੇ ਦੀ ਮੁੱਠੀ ਚਾਪੀ ਕਰਨੀ ਪਈ ਹੈ, ਉਹ ਪਿਆਰਾ ਜਿਹੜਾ ਮੇਰੀ ਖਾਤਰ ਇੰਨੀ ਖੇਚਲ ਕਰਦਾ, ਹੁਣ ਮੈਂ ਦਿਨ ਰਾਤ ਉਹਦੀ ਯਾਦ ਦੇ ਵਿੱਚ ਹੀ ਜੁੜਿਆ ਰਿਹਾ ਕਰਾਂਗਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਫਰਮਾਏ, ਤਿੱਤ ਜਾਏ ਬਹੁ ਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਸਤ ਸੰਗਤ ਦੀ ਮਹਿਮਾ ਪਾਤਸ਼ਾਹ ਗੁਰਬਾਣੀ ਵਿੱਚ ਇੱਕ ਪ੍ਰਮਾਣ ਬਖਸ਼ਿਸ਼ ਕਰਦੇ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ। ਦੇਖੋ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਦੇ ਜੀਵਨ ਦਾ ਸੁਧਾਰ ਕਰਨਾ ਹੋਵੇ, ਕੋਈ ਜੀਵ ਸਤਿਗੁਰੂ ਦੀ ਹੀ ਨਿੰਦਿਆ ਕਰਕੇ, ਧਾਰਮਿਕ ਸਿੱਖਿਆ ਇਹ ਕਹਿੰਦੀ ਹੈ ਕਿ ਆਮ ਬੰਦੇ ਦੀ ਨਿੰਦਿਆ ਨਹੀਂ ਕਰਨੀ, ਪਰ ਜੇ ਕਿਤੇ ਕੋਈ ਸਤਿਗੁਰੂ ਦੀ ਨਿੰਦਿਆ ਕਰਕੇ ਇੰਨਾ ਪਾਪੀ ਬਣ ਗਿਆ ਹੋਵੇ, ਬਾਅਦ ਵਿੱਚ ਉਹ ਫਿਰ ਸਤਿਗੁਰੂ ਸਾਹਿਬ ਕੋਲੋਂ ਮੁਆਫੀ ਮੰਗੇ ਤੇ ਮਹਾਰਾਜ ਦੀ ਬਾਣੀ ਕਹਿੰਦੀ ਸਤਿਗੁਰੂ ਸਾਹਿਬ ਫਿਰ ਪਤਾ ਕਿਵੇਂ ਉਹਦਾ ਸੁਧਾਰ ਕਰਦੇ ਹੈ, ਉਹਨੂੰ ਸਾਧ ਸੰਗਤ ਵਿੱਚ ਹੀ ਰਲਾਉਂਦੇ ਹੈ, ਸਾਧ ਸੰਗਤ ਦੇ ਵਿੱਚ ਹੀ ਬੈਠਾਉਂਦੇ ਹੈ ਕਿ ਉੱਥੇ ਉਹਦਾ ਜੀਵਨ ਘੜਿਆ ਜਾਏ, ਉਹਦਾ ਨਿੰਦਿਆ ਦਾ ਗੁਨਾਹ ਲੱਥ ਸਕੇ। ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਪਿਛਲੇ ਗੁਨਾਹਾਂ ਨੂੰ ਸਤਿਗੁਰੂ ਮਾਫ ਕਰਕੇ ਸਾਧ ਸੰਗਤ ਵਿੱਚ ਰਲਾ ਦਿੰਦੇ ਹੈ ਕਿ ਚੱਲ ਜਿਵੇਂ ਸਾਧ ਸੰਗਤ ਝਾੜੂ ਫੇਰਦੀ ਤੂੰ ਵੀ ਫੇਰ, ਜਿਵੇਂ ਸਾਧ ਸੰਗਤ ਬਰਤਨ ਮਾਂਜਦੀ ਤੂੰ ਵੀ ਮਾਂਜ, ਜਿਵੇਂ ਸਾਧ ਸੰਗਤ ਗੁਰੂ ਕੀ ਬਾਣੀ ਸੁਣਦੀ ਤੂੰ ਵੀ ਉਹਨਾਂ ਵਿੱਚ ਬੈਠ ਕੇ ਸੁਣ, ਤੇਰੇ ਤੇ ਉਹਨਾਂ ਦੀ ਧੂੜੀ ਪਵੇ, ਤੇਰੇ ਤੇ ਵਾਈਬ੍ਰੇਸ਼ਨ ਐਸੀ ਨਾਮ ਦੀ ਪਵੇ, ਤੇਰੇ ਤੋਂ ਨਿੰਦਿਆ ਦਾ ਅਵਗਣ ਜਿਹੜਾ ਉਹ ਲੱਥ ਜਾਏ। ਮੇਰੇ ਪਾਤਸ਼ਾਹ ਫਰਮਾਉਂਦੇ ਹੈ ਕਿ ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਉਸ ਤੋਂ ਅਗਲੀ ਪੰਕਤੀ ਹੈ ਜਿਉ ਮੀਹੋਂ ਵੁੱਠੈ, ਵੁੱਠੈ ਦਾ ਅਰਥ ਹੁੰਦਾ ਮੀਂਹ ਵਰਨ, ਜਿਉ ਮੀਹੋਂ ਵੁੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ। ਸੁਰਸਰੀ ਨਾਮ ਗੰਗਾ ਦਾ, ਉਹਨੂੰ ਭਾਰਤ ਅੰਦਰ ਪਵਿੱਤਰ ਮੰਨਿਆ ਜਾਂਦਾ। ਪਾਤਸ਼ਾਹ ਪ੍ਰਮਾਣ ਦੇ ਰਿਹਾ ਕਿ ਦੇਖੋ ਮੀਂਹ ਵਰਦਾ ਤੇ ਗਲੀਆਂ ਚ ਗੰਦਾ ਪਾਣੀ ਉਹ ਸਾਰਾ ਰੁੜ ਰੁੜ ਕੇ, ਸਾਰਾ ਨਾਲਿਆਂ ਦਾ ਟੋਬਿਆਂ ਦਾ ਜਦੋਂ ਰੁੜ ਰੁੜ ਕੇ ਜਾ ਕੇ ਗੰਗਾ ਚ ਪੈ ਜਾਂਦਾ ਹੈ ਤੇ ਫਿਰ ਉਹ ਗੰਗਾ ਦਾ ਪਾਣੀ ਹੋ ਜਾਂਦਾ, ਸਾਰਾ ਹੀ ਪਵਿੱਤਰ ਹੋ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਸਤ ਸੰਗਤ ਜੋ ਹੈ ਇਹ ਪਵਿੱਤਰ ਹੈ, ਇਹਦੇ ਵਿੱਚ ਵਿਗੜਿਆ ਤਿਗੜਿਆ ਵੀ ਆ ਕੇ ਜਦੋਂ ਬੈਠਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਪਾਤਸ਼ਾਹ ਫਰਮਾਉਂਦੇ ਫਿਰ ਉਹਦਾ ਸੁਧਾਰ ਹੁੰਦਾ ਹੈ। ਜਿਉ ਮੀਹੋਂ ਵੁੱਠੈ ਨਲੀਆਂ ਗਾਲਿਆਂ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ, ਇਹੋ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸਨਾ ਭੁੱਖ ਸਭ ਉਤਰੈ, ਹਰ ਸ਼ਾਂਤ ਤੜ ਆਵੇ। ਫਿਰ ਪਾਤਸ਼ਾਹ ਫਰਮਾਉਂਦੇ ਨਾਨਕ ਇਹੋ ਅਚਰ ਜੇ ਦੇਖੋ ਮੇਰੇ ਹਰ ਪ੍ਰਭ ਸੱਚੇ ਸ਼ਾਹ ਕਾ, ਜੇ ਸਤਿਗੁਰ ਨੂੰ ਮੰਨੈ ਸੋ ਸਭਨਾ ਭਾਵੈ। ਪਾਤਸ਼ਾਹ ਫਰਮਾਉਂਦੇ ਦੇਖੋ ਸਤਿਗੁਰੂ ਨੂੰ ਜਿਹੜਾ ਮੰਨਦਾ ਉਹ ਸਾਰਿਆਂ ਨੂੰ ਚੰਗਾ ਲੱਗਣ ਲੱਗ ਜਾਂਦਾ, ਇਹ ਮੇਰੇ ਅਕਾਲ ਪੁਰਖ ਦਾ ਪਾਤਸ਼ਾਹ ਫਰਮਾਉਂਦੇ ਨੇ ਕ੍ਰਿਸ਼ਮਾ ਹੈ। ਤੋ ਐਸੀ ਸਾਧ ਸੰਗਤ ਜਿਸ ਨੂੰ ਸਤਿਗੁਰਾਂ ਨੇ ਇਸ ਪਵਿੱਤਰ ਪੰਕਤੀ ਵਿੱਚ ਫਰਮਾਇਆ ਹੋਇਆ, ਤਿਤ ਜਾਏ ਬਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲੇਹੋ ਹਰ ਤਤ ਨ ਖੋਈਐ। ਪਾਤਸ਼ਾਹ ਫਰਮਾਉਂਦੇ ਨੇ ਸਹਿਜ ਅਵਸਥਾ ਦੇ ਵਿੱਚ ਪਰਮਾਤਮਾ ਦਾ ਭਜਨ ਕੀਤਾ ਜਾਏ, ਹਰ ਤਤ ਨ ਖੋਈਐ। ਦੁੱਧ ਨੂੰ ਰਿੜਕਣ ਲੱਗਿਆਂ ਜੇ ਮਧਾਣੀ ਇੰਨੇ ਜ਼ੋਰ ਦੀ ਚਲਾ ਦਿੱਤੀ ਜਾਏ, ਚਾਟੀ ਭੱਜ ਜਾਏ, ਸਾਰਾ ਹੀ ਖਲਾਰਾ ਪੈ ਜਾਏ, ਤੇ ਫਿਰ ਉਹ ਕੁਛ ਵੀ ਹੱਥ ਨਹੀਂ ਆਉਂਦਾ, ਮੱਖਣ ਤੇ ਘਿਓ ਕਿੱਥੋਂ ਹੱਥ ਆਉਣਾ। ਮੇਰੇ ਪਾਤਸ਼ਾਹ ਫਰਮਾਉਂਦੇ ਆ ਵੀ ਸੰਗਤ ਵਿੱਚ ਆ ਕੇ ਖਹਿਣ ਨਹੀਂ ਲੱਗ ਜਾਣਾ ਚਾਹੀਦਾ, ਸੰਗਤ ਵਿੱਚ ਆ ਕੇ ਦੂਜਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਸਹਿਜੇ ਹੀ ਹਰ ਨਾਮ ਲੇਹੇ, ਸਹਿਜੇ ਸਹਿਜੇ ਸਹਿਜ ਅਵਸਥਾ ਵਿੱਚ ਭਜਨ ਕੀਤਾ ਜਾਏ, ਹਰ ਤਤ ਨਾ ਖੋਈਐ। ਜੋ ਪ੍ਰਮਾਤਮਾ ਦੇ ਨਾਮ ਰਸ ਦਾ ਤਤ ਪ੍ਰਾਪਤ ਹੋਣਾ, ਰਸ ਪ੍ਰਾਪਤ ਹੋਣਾ, ਉਹ ਖਰਾਬ ਨਾ ਹੋ ਜਾਵੇ। ਕਬੀਰ ਸਾਹਿਬ ਦਾ ਸ਼ਬਦ ਆਪਾਂ ਸਾਂਝਾ ਕੀਤਾ ਸੀ ਦੋ ਕੁ ਦਿਨ ਪਹਿਲਾਂ ਕਿ ਹਰ ਕਾ ਬਿਲੋਭ ਨਾ ਬਿਲੋਭ ਹੋ ਮੇਰੇ ਭਾਈ, ਸਹਿਜ ਬਿਲੋਭ ਹੋ ਜੈਸੇ ਤਤ ਨਾ ਜਾਈ, ਤਨ ਕਰ ਮਟਕੀ ਮਨ ਮਾਹੇ ਸੰਜੋਈ, ਇਸ ਮਟਕੀ ਮਹਿ ਸ਼ਬਦ ਸਮੋਈ, ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ, ਕਹਿ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਰਸ ਉਤਰੈ ਤੀਰਾ। ਤੀਰਾ ਦਾ ਅਰਥ ਹੁੰਦਾ ਪਰਲਾ ਕਿਨਾਰਾ। ਜੇ ਕਿਰਪਾ ਹੋ ਜਾਵੇ ਮਹਾਨ ਸਤਿਗੁਰੂ ਦੀ, ਤੇ ਫਿਰ ਇਹ ਭਵ ਜਲ ਸਮੁੰਦਰ ਤੋਂ ਪਾਰ ਉਤਰ ਜਾਏਗਾ ਉਹ ਜੀਵ ਜਿਹੜਾ ਸਤਸੰਗਤ ਕਰੇਗਾ। ਮੇਰੇ ਪਾਤਸ਼ਾਹ ਫਰਮਾ ਰਹੇ ਨੇ ਕਿ ਸਹਿਜੇ ਹੀ ਹਰ ਨਾਮ ਲੇਹੇ, ਹਰ ਤਤ ਨਾ ਖੋਈਐ, ਤਤ ਨਾ ਖਰਾਬ ਹੋ ਜਾਏ। ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰਗਹਿ ਢੋਈਐ। ਨਿਤ ਪ੍ਰਤੀ ਦਿਨ ਰਾਤ ਉਸ ਪ੍ਰਮਾਤਮਾ ਨੂੰ ਜਪਿਆ ਜਾਏ, ਤਾਂ ਕਿ ਰੱਬ ਦੀ ਦਰਗਾਹ ਵਿੱਚ ਢੋਈ ਮਿਲ ਜਾਵੇ, ਅਰਥਾਤ ਜਗ੍ਹਾ ਮਿਲ ਜਾਏ ਕਿ ਇਹ ਜਪਦਾ ਹੁੰਦਾ ਸੀ, ਇਹ ਦਿਨ ਰਾਤ ਭਜਨ ਕਰਦਾ ਹੁੰਦਾ ਸੀ, ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਏ। ਪਾਤਸ਼ਾਹ ਪ੍ਰਮਾਣ ਬਖਸ਼ਿਸ਼ ਕਰਦੇ ਨੇ, ਨਿਤ ਜਪੀਐ ਸਾਸ ਗਰਾਸ, ਨਾਉ ਪਰਵਦਗਾਰ ਦਾ, ਜਿਸ ਨੂੰ ਕਰੈ ਰਹਮ, ਜਿਹਦੇ ਤੇ ਰਹਿਮ ਕਰ ਦੇਵੇ, ਤਿਸ ਨਾਮ ਵਿਸਾਰ ਦਾ, ਉਹਨੂੰ ਫਿਰ ਆਪਣੇ ਦਿਲ ਚੋਂ ਨਹੀਂ ਵਿਸਾਰਦਾ। ਆਪ ਉਪਾਵਣ ਹਾਰ, ਆਪੇ ਹੀ ਮਾਰ ਦਾ, ਆਪੇ ਪੈਦਾ ਕਰਦਾ, ਆਪੇ ਜੀਵਾਂ ਨੂੰ ਮਾਰਦਾ, ਇਸ ਲਈ ਉਹਦੇ ਹੱਥ ਵਿੱਚ ਹੈ, ਉਹ ਸਮਾਂ ਬਦਲ ਵੀ ਸਕਦਾ। ਆਪ ਉਪਾਵਣ ਹਾਰ, ਆਪੇ ਹੀ ਮਾਰ ਦਾ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਅਨਕ ਰੂਪ ਖਿਨ ਮਾਹੇ, ਕੁਦਰਤ ਧਾਰ ਦਾ, ਆਪੇ ਜਾਣੀ ਜਾਣ ਬੁੱਝ ਵਿਚਾਰ ਦਾ, ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰ ਦਾ। ਤੇ ਅਗਲੀ ਗੱਲ ਸਤਿਗੁਰਾਂ ਬੜੀ ਸੁੰਦਰ ਆਖੀ ਪਾਤਸ਼ਾਹ, ਕਹਿੰਦੇ ਹੋਏ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਪਾਤਸ਼ਾਹ ਕਹਿੰਦੇ ਜਿਹਦੇ ਵੱਲ ਪਰਮੇਸ਼ਰ ਹੋ ਗਿਆ ਉਹ ਦੁਨੀਆਂ ਚ ਹਾਰੇਗਾ ਨਹੀਂ, ਉਹ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਨਹੀਂ ਜਾਏਗਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀ ਮਾਣ ਹੈ ਹਉ ਤਿਸ ਨਮਸਕਾਰ ਦਾ। ਪਾਤਸ਼ਾਹ ਕਹਿੰਦੇ ਐਸੇ ਪ੍ਰਮਾਤਮਾ ਨੂੰ ਹਮੇਸ਼ਾ ਅਸੀਂ ਨਮਸਕਾਰ ਕਰਦੇ ਹਾਂ ਜਿਸ ਵਿੱਚ ਇਤਨੇ ਗੁਣ ਤੇ ਇਤਨੀਆਂ ਵਡਿਆਈਆਂ ਨੇ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਦਿਨ ਰਾਤ ਪਾਤਸ਼ਾਹ ਦਾ ਸਿਮਰਨ ਕਰੀਏ, ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਿਖੋਈ ਹੈ, ਉਹੀ ਪ੍ਰਾਪਤ ਕਰਦਾ ਹੈ ਸੱਚੇ ਸਤਿਗੁਰਾਂ ਦੀ ਸੰਗਤ ਜਿਸ ਦੇ ਮਸਤਕ ਦੇ ਵਿੱਚ ਪੂਰਬਲੇ ਸ਼ੁਭ ਕਰਮਾਂ ਦਾ ਅਕਸ, ਸ਼ੁਭ ਕਰਮਾਂ ਦੇ ਲੇਖ ਲਿਖੇ ਹੋਏ ਹੋਵਣ। ਸਤਿਗੁਰੂ ਮਹਾਰਾਜ ਅੱਗੇ ਸਮਾਪਤੀ ਦੀ ਪੰਕਤੀ ਉਚਾਰਨ ਕਰਦੇ ਨੇ, ਤੇ ਸਗੁਰ ਕਉ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਹੈ, ਤਿਸ ਗੁਰ ਕਉ, ਤਿਸ ਸੱਚੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਤਸ਼ਾਹ ਫਰਮਾਉਂਦੇ ਸਭ ਨਮਸਕਾਰ ਕਰੋ। ਸਾਰੇ ਆਪਾਂ ਜਦ ਰਲ ਕੇ ਸਤਿਗੁਰਾਂ ਦੇ ਅੱਗੇ ਝੁਕਾਂਗੇ, ਨਮਸਕਾਰ ਕਰਾਂਗੇ, ਪਾਤਸ਼ਾਹ ਫਰਮਾਉਂਦੇ ਜਿਨ ਹਰ ਕੀ ਹਰ ਗਾਲ ਗਲੋਈ ਹੈ। ਗਾਲ ਗਲੋਈ ਹੈ ਦਾ ਅਰਥ ਹੈ ਪਰਮਾਤਮਾ ਦੀਆਂ ਬਾਤਾਂ ਸਾਨੂੰ ਸਤਿਗੁਰਾਂ ਨੇ ਸੁਣਾਈਆਂ, ਨਾ ਸਾਡੀ ਕਿਸੇ ਦੀ ਬੰਦਗੀ ਕਿ ਪਰਮਾਤਮਾ ਕਿਸ ਤਰ੍ਹਾਂ ਦਾ, ਨਾ ਸਾਡਾ ਇਤਨਾ ਜਾਪ ਤੇ ਤਪ ਸਾਨੂੰ ਪਰਮਾਤਮਾ ਬਾਰੇ ਪਤਾ ਲੱਗ ਸਕਦਾ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ ਨੇ ਸਾਨੂੰ ਪਰਮਾਤਮਾ ਦੇ ਬਾਰੇ ਜਾਣਕਾਰੀ ਦਿੱਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਸੱਚੇ ਸਤਿਗੁਰਾਂ ਨੂੰ ਕੀ ਕਰੀਏ, ਨਮਸਕਾਰ ਕਰੀਏ ਸੱਚੇ ਸਤਿਗੁਰਾਂ ਨੂੰ ਜਿਨ੍ਹਾਂ ਨੇ ਸਾਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ, ਔਰ ਜੁੜਨ ਵਾਲਿਆਂ ਦੀ ਬਹੁੜੀ ਸਤਿਗੁਰੂ ਪਾਤਸ਼ਾਹ ਦਰਗਾਹ ਦੇ ਅੰਦਰ ਆਪ ਮਹਾਰਾਜ ਪਾਤਸ਼ਾਹ ਜੀ ਕਰਦੇ ਨੇ। ਇਹ ਮਹਾਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਵਡਹੰਸ ਕੀ ਵਾਰ ਦੀ ਚੌਥੀ ਪੌੜੀ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਕੱਲ ਨੂੰ ਇਸ ਤੋਂ ਅੱਗੇ ਪੰਜਵਾਂ ਸਲੋਕ ਆਪਾਂ ਗੁਰਚਰਨਾਂ ਵਿੱਚ ਬੈਠ ਕੇ ਵਿਚਾਰਾਂਗੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।